ਵਾਹਿਗੁਰੂ ਵਾਹਿਗੁਰੂ ਸਤਿਗੁਰ ਆਗੂ ਜਾਣੀਐ 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 ਸਤਿਗੁਰ महापकर अंदुले उधारे महापकर अंदुले अंदुले सिर्फ अंधे ओ नहीं जिन्हां दे नेत्र नहीं हुंदे जेड़े खसमों कुत्ते हुंदे ने ओ अंधे जिन्हां नूं संसार नजर नहीं आउंदा संसार दे लोकी उन्हां नूं अंधे कहंदे ने पर साचे जिन्हां नूं निरंकार नजर नहीं आया अंधे तां ओ नहीं भाई गुरदास जी ने कहा गुरमुख रंग ना दिसे हुंदी अखें अन्ना सोई अन्ना तो ओए जिसनु सच नजर नहीं आया जिन्हें सच नहीं वेख्या ए सच जो साड़िया अखां ने ए नहीं वेखदिया अखां कदे नहीं वेखदिया ए भी मैं सच कह दिया कान नहीं सुन दे जीव नहीं बोलती नक नहीं सुंघदा सच्चाई ए है कि असी अखां राही वेखदे हां अखां नहीं वेखदियां सच्चाई ए है कि असी कन्ना राही सुनदे हां कन नहीं सुनदे सच्ची गल ए है कि असी जीव राही बोलदे हां जीव नहीं बोलती नक राही सुंघदे हां नक नहीं सुंघदा कदे बेसुरत बंदा पिया होवे बंदा बेहोश होवे कि अखां वेखदियां ने कदे बंदा बेहोश होवे कि फिर उसकी जीभ बोलदी अंदर बंदा बेसुरत होवे कि उसते फिर कन सुनदे ने इसका मतलब यह होया जिस बंदे दी अंदर सुरत सुती हुई है वो अखां हुंदियां होया भी अन्ना क्योंकि अखां राही तां वेखिया जा सकता है जे अंदर सुरत जागदी होवे जब सतनाम श्री वाई मन मुख दी सुरत सुती रहिंदी है गुरमुख दी सुरत जागदी है मन मुख दी सुरत सुती हुई होण करके ही अन्ना ते बोला भी है क्यों बोला अन्ना सुरत सुती हुई होण करके शब्द ना सुने और शब्द सुनदा ही नहीं उस दे उपर ता माया दा असर है पर जिस दी सुरत जागदी है वो अखां राही वेखदा है किस नू सच नू ਸੱਚ ਨੂੰ ਸੁਣਦਾ, ਸੱਚ ਬੋਲਦਾ। ਹੁਣ ਸਵਾਲ ਪੈਦਾ ਹੁੰਦਾ ਕਿ ਇੱਕ ਮਨੁੱਖ ਦੀ ਸੁਰਤ ਨੂੰ ਜਗਾਉਂਦਾ ਕੌਣ ਹੈ ਸੁੱਤੀ ਹੋਈ ਨੂੰ? ਕਿਉਂਕਿ ਅੱਜ ਭਾਈ ਗੁਰਦਾਸ ਜੀ ਨੇ ਕਿਹਾ ਸਤਿਗੁਰ ਆਗੂ ਜਾਣੀ। ਸੰਸਾਰ 'ਚ ਆਗੂ ਬੜੇ ਨੇ, ਉਹਨਾਂ ਆਗੂਆਂ ਦੇ ਮਗਰ ਸੰਸਾਰ ਦੇ ਚੱਲ ਕੇ ਵੇਖੋ ਅੱਧ ਰਸਤੇ ਵਿੱਚ ਹੀ ਛੱਡ ਜਾਂਦੇ, ਅਵਲ ਤਾਂ ਪਕੜਦੇ ਹੀ ਨਹੀਂ, ਜੇ ਪਕੜ ਲੈਣਗੇ ਅੱਧ ਵਿੱਚ ਛੱਡ ਜਾਣ। ਸਿਰਫ ਨੇਤਰਹੀਨ ਨੂੰ ਰਸਤਾ ਹੀ ਦਿਖਾ ਦੇਣਾ ਕਾਫੀ ਨਹੀਂ, ਉਸ ਨੂੰ ਤੋੜ ਪਚਾ ਦੇਵੇ ਕੋਈ। ਆਸਰਾ ਤਾਂ ਉਹ ਏ। ਜਦੋਂ ਉਧਾਰ ਸ਼ਬਦ ਦੀ ਗੱਲ ਕਰੀਏ, ਉਧਾਰ ਦਾ ਅਰਥ ਕੀ ਕਰੀਏ? ਐਸਾ ਸਤਿਗੁਰ ਉਧਾਰ ਕਰਦੇ ਨੇ ਹੋਰ ਕੋਈ ਨਹੀਂ। ਉਧਾਰ ਦਾ ਮਤਲਬ ਇਹ ਹੈ ਕਿ ਐਸੀ ਮੁਸੀਬਤ ਆਵੇ ਉਹ ਬਿਨਾਂ ਨੁਕਸਾਨ ਤੋਂ ਮੁਸੀਬਤ ਕੋਈ ਟਾਲ ਦੇਵੇ, ਉਹ ਉਧਾਰ। ਜਬ ਸਤਨਾਮ ਸ੍ਰੀ ਵਾਹਿਗੁਰੂ, ਬਿਨਾਂ ਨੁਕਸਾਨ ਤੋਂ। ਜੇ ਅਗਰ ਨੁਕਸਾਨ ਵੀ ਉਠਾ ਲਿਆ ਤੇ ਨੁਕਸਾਨ ਵੀ ਹੋ ਗਿਆ, ਠੋਕਰਾਂ ਵੀ ਵੱਜ ਗਈਆਂ, ਤੇ ਕਵੇ ਕਿਸੇ ਨੇ ਉਧਾਰ ਕਰਤਾ ਨਹੀਂ। ਇੱਕੋ ਸਤਿਗੁਰੂ ਨੇ ਜਿਹੜੇ ਬਿਨਾਂ ਨੁਕਸਾਨ ਤੋਂ ਉਧਾਰ ਕਰ ਦਿੰਦੇ ਨੇ, ਮੁਸੀਬਤ ਟਾਲ ਦਿੰਦੇ ਨੇ, ਜਿਹੜਾ ਤੋੜ ਪਹੁੰਚਾ ਦੇਵੇ, ਇੱਕੋ ਹੀ ਆਗੂ ਨੇ। ਹੁਣ ਵਿਚਾਰ ਕਰਨੀ ਹੈ ਕਿ ਸੁਰਤ ਸੁੱਤੀ ਹੋਈ ਸਿਰਫ ਜਾਗਦੀ ਹੈ, ਸਤਿਗੁਰੂ ਜਗਾਉਂਦੇ ਨੇ। ਸੁੱਤੀ ਹੋਈ ਸੁਰਤ ਨੂੰ ਸਤਿਗੁਰੂ ਕਿਵੇਂ ਜਗਾਉਂਦੇ ਨੇ? ਸਤਿਗੁਰੂ ਦੇ ਸ਼ਬਦ ਦੁਆਰਾ ਮਨੁੱਖ ਦੀ ਸੁੱਤੀ ਹੋਈ ਸੁਰਤ ਜਾਗਦੀ। ਜੇ ਸੁਰਤ ਜਾਗ ਪਈ ਫੇਰ ਤਾਂ ਸੱਚ ਵੇਖੇਗਾ, ਜੇ ਸੁਰਤ ਜਾਗ ਪਈ ਸੱਚ ਬੋਲੇਗਾ, ਜੇ ਸੁਰਤ ਜਾਗ ਪਈ ਸੱਚ ਹੀ ਸੁੰਘੇਗਾ, ਜੇ ਸੁਰਤ ਜਾਗ ਪਈ ਤੇ ਸੱਚ ਵੱਲ ਤੁਰੇਗਾ, ਸੱਚ ਕਮਾਏਗਾ। ਕਿਵੇਂ ਸੁਰਤ ਜਗਾਉਂਦੇ ਨੇ? ਇਹ ਗੱਲ ਤਾਂ ਪੱਕੀ ਕਹਿ ਦਿਆਂ, ਸੰਸਾਰ ਦੀ ਸੋਚ, ਸੰਸਾਰ ਦੀ ਆਵਾਜ਼, ਸੰਸਾਰ ਦਾ ਸ਼ੋਰ ਵੀ ਸੁੱਤੀ ਹੋਈ ਸੁਰਤ ਨੂੰ ਜਗਾ ਨਹੀਂ ਸਕਦਾ। ਜੇ ਕੋਈ ਕਹੇ ਬਹੁਤ ਰੌਲਾ ਪੈ ਰਿਹਾ, ਬਹੁਤ ਸ਼ੋਰ ਪੈ ਰਿਹਾ, ਤੇ ਸ਼ੋਰ ਦੇ ਨਾਲ ਸੁੱਤੀ ਹੋਈ ਸੁਰਤ ਜਾਗ ਪਏਗੀ? ਨਹੀਂ। ਕਿਤਨਾ ਢੋਲ ਢਮੱਕਾ ਹੋ ਜਾਏ, ਸੁੱਤੀ ਹੋਈ ਸੁਰਤ ਨਹੀਂ ਜਾਗ ਸਕਦੀ। ਸੰਸਾਰ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਦੇ ਨਾਲ ਵੀ ਸੁੱਤੀ ਹੋਈ ਸੁਰਤ ਨਹੀਂ ਜਾਗ ਸਕਦੀ। ਜੇ ਜਾਗ ਸਕਦੀ ਏ ਸੁੱਤੀ ਹੋਈ ਸੁਰਤ, ਤਾਂ ਸਿਰਫ ਗੁਰੂ ਦੇ ਸ਼ਬਦ ਦੀ ਆਵਾਜ਼ ਨਾਲ ਜਾਗ ਸਕਦੀ ਹੈ, ਵਰਨਾ ਨਹੀਂ। ਕਿਵੇਂ? ਇਹ ਕਿਵੇਂ? ਗੁਰੂ ਦੇ ਸ਼ਬਦ ਦੀ ਆਵਾਜ਼ ਹੀ ਸੁੱਤੀ ਹੋਈ ਸੁਰਤ ਨੂੰ ਕਿਵੇਂ ਜਗਾਉਂਦੀ ਏ? ਇੱਕ ਸ਼ਬਦ ਏ ਸਤਿਗੁਰ ਜੀ ਦਾ, ਵਿਛੋੜੇ ਬੜੇ ਸੁਣੇ ਨੇ। ਕਿਸੇ ਦਾ ਕੋਈ ਸੰਬੰਧੀ ਬਾਹਰ ਗਿਆ ਹੋਵੇ, ਬਹੁਤ ਦੂਰ ਗਿਆ ਹੋਵੇ, ਵਾਪਸ ਘਰ ਨਾ ਆਇਆ ਹੋਵੇ, ਤੇ ਵਿਛੋੜਾ, ਇਹ ਤਾਂ ਮੰਨਿਆ। ਪਰ ਸਤਿਗੁਰ ਜੀ ਅੱਜ ਕੈਸੇ ਵਿਛੋੜੇ ਦੀ ਗੱਲ ਕਰ ਗਏ? ਕਹਿੰਦੇ ਇੱਕੋ ਹੀ ਸੇਜ ਹੋਵੇ, ਉਸੇ ਸੇਜ ਤੇ ਧਨ ਹੋਵੇ, ਉਸੇ ਸੇਜ ਤੇ ਕੰਤ ਹੋਵੇ, ਫੇਰ ਵਿਛੋੜਾ। ਇਹ ਕੈਸਾ ਵਿਛੋੜਾ ਹੈ? ਏਕਾ ਸੇਜ ਵਿਛੀ ਧਨ ਕੰਤਾ, ਕੈਸਾ ਵਿਛੋੜਾ? ਇਉਂ ਲੱਗਦਾ ਹੋਰ ਸ਼ਬਦਾਂ ਰਾਹੀਂ ਕਹਿੰਦੇ ਨੇ, ਇੱਕ ਸੇਜ ਤੇ ਹੋ ਕੇ ਵੀ ਮਿਲ ਬਾਤ ਨਾ ਕਰਦੇ ਭਾਈ, ਇਹ ਤਾਂ ਇੱਕ ਦੂਸਰੇ ਨਾਲ ਗੱਲਾਂ ਵੀ ਨਹੀਂ ਕਰਦੇ, ਵਿਛੋੜਾ। ਕਾਰਨ ਕੀ ਹੈ? ਧਨ ਸੂਤੀ ਫਿਰ ਸਦ ਜਾਗ ਅੰਤਾ, ਧਨ ਸੁੱਤੀ ਹੋਈ ਹੈ। ਜਬ ਸਤਨਾਮ ਸ੍ਰੀ ਵਾਹਿ, ਮੈਂ ਸੰਖੇਪ ਕਰਾਂ, ਧਨ ਸੁੱਤੀ ਹੋਈ ਹੈ। ਵੀ ਧਨ ਕਿਉਂ ਸੁੱਤੀ ਹੈ? ਪੀਓ ਮਦਰੋ ਧਨ ਮਤਵੰਤਾ, ਇਸਨੇ ਕੂੜ ਦਾ ਨਸ਼ਾ ਪੀਤਾ ਹੋਇਆ। ਜਬ ਸਤਨਾਮ ਸ੍ਰੀ ਵਾਹਿਗੁਰੂ। ਹੁਣ ਕੂੜ ਦੇ ਨਸ਼ੇ ਵਿੱਚ ਸੁੱਤੀ ਹੋਈ ਇਹ ਧਨ, ਸਤਿਗੁਰੂ ਜੀ ਦਾ ਇੱਕ ਫੈਸਲਾ ਆ ਗਿਆ। ਇਹ ਸੰਸਾਰ ਦੀ ਸੋਚ, ਸੰਸਾਰ ਦੇ ਆਵਾਜ਼, ਸੰਸਾਰ ਦੇ ਸ਼ੋਰ ਦੇ ਨਾਲ, ਮਨੁੱਖ ਦੀ ਸਿਆਣਪ ਦੇ ਨਾਲ, ਮਨੁੱਖ ਦੀ ਕਿਸੇ ਵਿਉਂਤ ਦੇ ਨਾਲ ਬਣਾਈ ਹੋਈ ਆਪਣੀ ਸੋਚ ਨਾਲ ਇਹ ਸੁੱਤੀ ਹੋਈ ਧਨ ਨਹੀਂ ਜਾਗ ਸਕਦੀ। जे जाग सकदी है ता इस दा फिर ही इस नु आवाज मारे इस दा फिर ही जगावे ते जाग सकदी जो सतनाम की कह देता पियो मधरो तन मतवंता तन जागे जे पिर बोलनता तन जागे जे पिर बोलनता जे पिर बुलावे जिस दी ताने उसे दी आवाज नाल जागदी है। ते फिर एक गल मैं होर कह दिया सुरत भी उसे दी आवाज नाल ही जागेगी जिस दी बख्शिश दे नाल शरीर मिलिया जिस दी कृपा दे नाल जीवन मिलिया जिस दी कृपा दे नाल सानू ए सुरत मिली है कोई जगा सकदा है। कदे तुसी कचहरी विच जाके वेखो जज दी कचहरी दे बाहर तलबदार आवाजा मारदा है असी बड़े ध्यान नाल सुनते हैं उसकी आवाज सुन के असी जज दे कोल जाने हैं इस करके के किधर आवाज असी जेड़ी तलबदार ने आवाज मारी सी जे असी सुनी अनसुनी करती ते सानू अंदर जज दे कोल जाना ना मिलिया ते किधर पेनल्टी ना लग जाए किधर एक्सपाल्टी ना हो जाए केस खराब ना हो जाए जो सतनाम श्री वाहिगुरू। पर ओही तलबदार बिना जज दी कचहरी तो अपने आप कदे गलियां बाजारां विच आवाजा मार के वेखे दो बंदे भी इकट्ठे नहीं कर सकदा क्योंकि तलबदार दी आवाज कचहरी दे पिछे जज दी ताकत है उस आवाज दे पिछे जज दी हस्ती है जे तलबदार दी आवाज पिछे जज दी ताकत ते हस्ती करके उस दी आवाज सुन के लोकी ध्यान नाल सुन के जज कोल जांदे ने ते फिर मैं आज ए भी कह दिया गुरु शब्द दी आवाज दे पिछे निरंकार दी हस्ती है गुरु शब्द दी आवाज पिछे परवरदगार दी हस्ती है गुरु शब्द दी आवाज पिछे करतार दी हस्ती है जब सतनाम श्री वाहिगुरु जैसी मैं आवे खसम की बाणी तैसला करी ज्ञान वेला फिर गुरु दे शब्द ही जगा सकदा सुती हुई सुरत नूं निरंकार दी आवाज की है गुरु दा शब्द इस आवाज पिछे निरंकार दी हस्ती है तुरकी बाणी है इस आवाज पिछे सिरजनहार दी हस्ती है इको एक आवाज गुरु दा शब्द ही सुती हुई सुरत नूं जगा सकदा ते सतगुरु दी आवाज गुरु दा शब्द है निरंकार दी आवाज गुरु दा शब्द है ते जिसने गुरु दी शब्द दी आवाज दे नाल जिस दी सुरत जाग पई ओ जागी हुई सुरत सच नूं सुनदी है सच वेखदी है सच बोलदी है ते गुरु शब्द दे आसरे अंधे लैंदे ने सोटी दा सहारा पर गुरसिख लैंदे ने तेरे नाम दी आसरे नाल नाम दी टेक नाल नाम दी कमाई नाल ओ अपनी यात्रा करदे 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 शब्द दे घर पहुंच जांदे ने जब सतनाम श्री वाहिगुरु ऐसा आगू इको एक जेड़ा ए मनुख जिस दी सुर सुती होण करके अंधा है ऐसे अंधियां अग्ञानियां नूं तारदा है उदाहर करदा है उन्हां दा होर कोई दिखाई नहीं देंदा एक सतगुरु को बिना एको एक सतगुरु ही नहीं की कहंदे सतगुर आगु जानी है महापकड़े अंधले उधारे सतगुरु बांह फड़ लेंदे फिर छड़दे नहीं अध रस्ते नहीं छड़दे ਆਹ ਕਸ਼ਮੀਰੀ ਪੰਡਤਾਂ ਦੀ ਬਾਂਹ ਫੜੀ ਸੀ, ਆਪਣਾ ਸੀਸ ਕੁਰਬਾਨ ਕਰ ਦਿੱਤਾ, ਲੇਕਿਨ ਬਾਂਹ ਨਹੀਂ ਚੜੀ। ਜਦ ਸਪਨਾ ਮਿਟੀ ਕਿਉਂਕਿ ਸਤ ਗੁਰ ਗੁਣੀ ਨਿਧਾਨ ਹੈ, ਸਤ ਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣ ਇਹ ਤਾਂ ਸਾਰੇ ਜਾਣਦੇ। ਜੇ ਸਿੱਕੇ ਦੇ ਅੰਦਰ ਚਾਂਦੀ ਪੂਰੀ ਨਾ ਹੋਵੇ, ਸਾਰੇ ਸਿੱਕੇ ਨੂੰ ਖੋਟਾ ਖੋਟਾ ਕਹਿੰਦੇ। ਖੋਟਾ ਹੋਣਾ ਓਗਣੇ, ਕਿਸੇ ਦਾ ਖੋਟਾ ਹੋ ਜਾਣਾ ਬੜਾ ਵੱਡਾ ਓਗਣੇ, ਖਰਾ ਹੋ ਜਾਣਾ ਗੁਣੇ। ਜਿਸ ਸਿੱਕੇ ਵਿੱਚ ਚਾਂਦੀ ਨਾ ਹੋਵੇ ਉਹਨੂੰ ਸਾਰੇ ਖੋਟਾ ਖੋਟਾ ਕਹਿੰਦੇ ਨੇ, ਪਰ ਜਿਸ ਸਿੱਕੇ ਵਿੱਚ ਚਾਂਦੀ ਹੋਵੇ ਉਸ ਨੂੰ ਖਰਾ ਖਰਾ ਕਹਿੰਦੇ ਨੇ। ਸਾਹਿਬ ਜੀ ਬਾਣੀ ਨੇ ਵੀ ਕਿਹਾ,
ਨਾਨਕ ਜੇ ਵਿੱਚ ਰੁਪਾ ਹੋਵੇ,
ਰੁਪਾ ਚਾਂਦੀ
ਖਰਾ ਖਰਾ
ਚਾਂਦੀ ਦੇ ਹੋਣ ਨਾਲ ਜੇ ਸਿੱਕਾ ਖਰਾ ਹੋ ਸਕਦਾ ਹੈ, ਇੱਕ ਚਾਂਦੀ ਦੇ ਨਾ ਹੋਣ ਨਾਲ ਸਿੱਕਾ ਖੋਟਾ ਹੋ ਸਕਦਾ ਹੈ, ਤੇ ਗੱਲ ਫਿਰ ਪੱਕੀ। ਜੇ ਜਿਸ ਜੀਵਨ ਵਿੱਚ ਗੁਰੂ ਦਾ ਸ਼ਬਦ ਨਹੀਂ ਉਹ ਜੀਵਨ ਵੀ ਖੋਟਾ, ਉਹ ਜਿਸ ਜੀਵਨ ਵਿੱਚ ਗੁਰੂ ਦਾ ਸ਼ਬਦ ਇਹ ਖਰਾ ਹੋਈ ਹੈ। ਸਤਨਾਮ ਸ਼੍ਰੀ। ਜੇ ਅਜੇ ਤੱਕ ਜੀਵਨ ਵਿੱਚ ਗੁਰਮੰਤਰ ਨਹੀਂ ਤੇ ਜੀਵਨ ਖੋਟਾ, ਤੇ ਜਿਸ ਜੀਵਨ ਵਿੱਚ ਗੁਰਮੰਤਰ ਹੈ ਉਹ ਜੀਵਨ ਖਰਾ। ਕਿਉਂਕਿ ਜੇ ਅਗਰ ਸਿੱਕੇ ਵਿੱਚ ਚਾਂਦੀ ਨੇ ਅਸੀਂ ਖੜਕਾ ਖੜਕਾ ਕੇ ਵੇਖਦੇ ਹਾਂ, ਜੋ ਸਤਨਾਮ ਸ਼੍ਰੀ ਵਾਹਿਗੁਰੂ, ਇਹ ਸਿੱਕਾ ਖਰਾ ਕਿ ਖੋਟਾ, ਤੇ ਦਰਗਾਹ ਦੇ ਮਾਲਕ ਸਾਡੇ ਜੀਵਨ ਨੂੰ ਵੀ ਖੜਕਾ ਖੜਕਾ ਕੇ ਵੇਖਦੇ, ਜੋ ਸਤਨਾਮ ਸ਼੍ਰੀ। ਪਰ ਹੁਣ ਅਗਲਾ ਸਵਾਲ ਆਉਂਦਾ ਹੈ, ਜਿਹਨੇ ਖੋਟੇ ਸਿੱਕੇ ਵੇਖੇ ਨੇ ਉਹਨਾਂ ਨੂੰ ਲੋਕੀ ਬਾਹਰ ਸੁੱਟ ਦਿੰਦੇ ਨੇ ਤੇ ਖਰਿਆਂ ਨੂੰ ਖਜ਼ਾਨੇ ਪਾ ਲੈਂਦੇ ਨੇ। ਦਾਸ ਸੰਖੇਪ ਕਰਦਾ, ਖਰੇ ਖਜ਼ਾਨੇ ਪਾਈਏ ਖਰੇ ਨੂੰ ਤਾਂ ਖਜ਼ਾਨੇ ਪਾਉਂਦੇ ਨੇ, ਖੋਟਿਆਂ ਨੂੰ ਬਾਹਰ ਸੁੱਟ ਦਿੰਦੇ ਨੇ। ਤੇ ਫਿਰ ਬੜਾ ਡਰ ਲੱਗਦਾ ਕਿ ਜੀਵਨ ਖਰੇ ਪ੍ਰਵਾਨ ਹੋ ਜਾਣਗੇ ਤੇ ਜਿਹੜੇ ਜੀਵਨ ਖੋਟੇ ਹੋਣਗੇ ਉਹ ਵੀ ਬਾਹਰ ਸੁੱਟ ਦਿੱਤੇ ਜਾਣਗੇ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਨਹੀਂ ਹੋਏਗਾ, ਗੁਰਮੰਤਰ ਨਹੀਂ ਹੋਏਗਾ, ਉਹਨਾਂ ਦੇ ਜੀਵਨ ਵਾਲਿਆਂ ਨੂੰ ਵੀ ਫਿਰ ਬਾਹਰ ਸੁੱਟ ਦਿੱਤਾ ਜਾਏਗਾ। ਉਹ ਫਿਰ ਜੰਮਦੇ ਮਰਦੇ ਰਹਿਣਗੇ, ਮਰਦੇ ਜੰਮਦੇ ਰਹਿਣਗੇ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਤੇ ਇਸ ਲਮੈ ਹੁੰਦਾ ਰਹੇਗਾ ਉਹਨਾਂ ਦੇ ਨਾਲ। ਤੇ ਜਿਹੜੇ ਖਜ਼ਾਨੇ ਪੈ ਜਾਣਗੇ ਉਹ ਪ੍ਰਵਾਨ ਹੋ ਜਾਣਗੇ। ਪਰ ਸਵਾਲ ਪੈਦਾ ਹੋ ਗਿਆ, ਕੀ ਸਵਾਲ ਪੈਦਾ ਹੋਇਆ? ਜੇ ਇੱਕ ਬੰਦਾ ਇਹ ਸੋਚ ਲਵੇ ਵੀ ਸਿੱਕੇ ਵਿੱਚ ਤਾਂ ਚਾਂਦੀ ਚਾਹੀਦੀ ਏ, ਤੇ ਉਹ ਘਰ ਬੈਠ ਕੇ ਸਿੱਕਾ ਢਾਲ ਕੇ ਤੇ ਚਾਂਦੀ ਆਪ ਹੀ ਭਰ ਲਵੇ, ਕੀ ਸਿੱਕਾ ਪ੍ਰਵਾਨ ਹੋ ਜਾਏਗਾ? ਬਿਲਕੁਲ ਨਹੀਂ।
ਬੇਸ਼ੱਕ ਉਸ ਸਿੱਕੇ ਵਿੱਚ ਚਾਂਦੀ ਵੱਧ ਵੀ ਭਰ ਲਵੇ, ਪਰ ਜਿਸ ਟਕਸਾਲ ਦਾ ਸਿੱਕਾ ਬਣਿਆ, ਜਿੰਨੀ ਦੇਰ ਤੱਕ ਉਸ ਟਕਸਾਲ ਦੀ ਮੋਹਰ ਨਹੀਂ ਲੱਗਦੀ, ਜਿੰਨੀ ਦੇਰ ਤੱਕ ਉਸ ਟਕਸਾਲ ਦੀ ਘਾੜਤ ਵਿੱਚ ਨਹੀਂ ਆਉਂਦਾ, ਉਹ ਸਿੱਕਾ ਪ੍ਰਵਾਨ ਨਹੀਂ ਹੋ ਸਕਦਾ। ਜੋ ਸਤਨਾਮ ਸ੍ਰੀ ਆਪਣੇ ਆਪ ਨਹੀਂ, ਇਸ ਕਰਕੇ ਸਿੱਕੇ ਨੂੰ ਖਰਾ ਹੋਣ ਵਾਸਤੇ ਟਕਸਾਲ ਦੀ ਲੋੜ ਏ। ਜਿਸ ਟਕਸਾਲ ਦਾ ਸਿੱਕਾ ਉਸਦੀ ਮੋਹਰ ਦੀ ਲੋੜ ਏ, ਉਸ ਟਕਸਾਲ ਦੇ ਮੁਤਾਬਕ ਚਾਂਦੀ ਭਰੀ ਜਾਏਗੀ। ਤੇ ਫਿਰ ਗੱਲ ਬੜੀ ਸਪਸ਼ਟ ਹੈ, ਜੇ ਅਗਰ ਪੱਥਰ ਨੂੰ ਘੜਨ ਵਾਸਤੇ ਵੀ ਵਰਕਸ਼ਾਪ ਚਾਹੀਦੀ ਏ, ਘੜੇ ਹੋਏ ਪੱਥਰ ਹੀ ਮਹਿਲਾਂ ਦਾ ਸ਼ਿੰਗਾਰ ਬਣਦੇ ਨੇ, ਲੱਕੜੀ ਦੀ ਕੀਮਤ ਤਾਂ ਪੈਂਦੀ ਏ, ਜੇ ਅਗਰ ਲੱਕੜੀ ਦੀ ਘਾੜਤ ਹੋਵੇ ਫਰਨੀਚਰ ਬਣਦੀ ਏ, ਉਹ ਸੋਨੇ ਦੀ ਕੀਮਤ ਵੀ ਤਾਂ ਪੈਂਦੀ ਏ, ਜੇ ਸੋਨਾ ਘੜਿਆ ਜਾਏ ਗਹਿਣੇ ਬਣਦੇ ਨੇ। ਤੇ ਅੱਲੜ ਮੁੰਡੇ ਵਿਦਵਾਨ ਤਾਂ ਬਣ ਸਕਦੇ ਨੇ ਜੇ ਚੰਗੇ ਵਿਦਵਾਨ ਤੋਂ ਘੜੇ ਜਾਣ। ਫਿਰ ਤਾਂ ਗੱਲ ਬੜੀ ਸਪਸ਼ਟ ਏ, ਜੇ ਘਾੜਤ ਲਈ ਪੱਥਰ ਦੀ ਘਾੜਤ ਲਈ ਵਰਕਸ਼ਾਪ ਚਾਹੀਦੀ ਏ, ਲੱਕੜੀ ਦੀ ਘਾੜਤ ਲਈ ਵਰਕਸ਼ਾਪ ਚਾਹੀਦੀ ਏ, ਉਹ ਸੋਨੇ ਦੀ ਘਾੜਤ ਲਈ ਟਕਸਾਲ ਚਾਹੀਦੀ ਏ, ਅੱਲੜ ਮੁੰਡੇ ਨੂੰ ਵਿਦਵਾਨ ਬਣਾਉਣ ਵਾਸਤੇ ਸਕੂਲ ਚਾਹੀਦਾ, ਉਹ ਜੀਵਨ ਖੋਟੇ ਤੋਂ ਖਰਾ ਬਣਾਉਣ ਵਾਸਤੇ ਵੀ ਸਤਿਗੁਰੂ ਤੇਰੀ ਟਕਸਾਲ ਚਾਹੀਦੀ। ਉਹ ਸਤਨਾਮ ਸ੍ਰੀ, ਬਿਨਾਂ ਤੇਰੀ ਟਕਸਾਲ ਤੋਂ ਜੀਵਨ ਖਰਾ ਨਹੀਂ ਹੋ ਸਕਦਾ। ਇੱਥੇ ਸਟੈਂਪ ਲੱਗੇਗੀ ਜੀਵਨ ਖਰੇ ਦੀ, ਆਪਣੇ ਆਪ ਨਹੀਂ। ਕਈ ਸਾਨੂੰ ਕਹਿੰਦੇ ਨੇ ਕਿ ਜੇ ਅਸੀਂ ਅੰਮ੍ਰਿਤ ਨਾ ਛਕੀਏ ਸਾਡਾ ਨਾਮ ਜਪਿਆ ਪ੍ਰਵਾਨ ਹੋਏਗਾ ਕਿ ਨਹੀਂ ਹੋਏਗਾ। ਹੁਣ ਮੈਂ ਗੱਲ ਕਹਿ ਰਿਹਾ ਸਤਿਗੁਰੂ ਦੇ ਸ਼ਬਦ, ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿਣੀ।
ਮਨਮੁੱਖ ਭਗਤ ਕਰੈ ਬਿਨ ਸਤਿਗੁਰ, ਮਨਮੁੱਖ ਭਗਤ ਕਰੈ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈਰਾ।
ਬਿਨਾ ਸਤਿਗੁਰ ਤੋਂ ਭਗਤੀ ਨਹੀਂ ਪ੍ਰਵਾਨ। ਜਬ ਸਤਨਾਮ ਸ੍ਰੀ,
ਬਿਨ ਸਤਿਗੁਰ, ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈਰਾ।
ਇੱਕ ਸ਼ਬਦ ਤਾਂ ਤੁਸੀਂ ਆਮ ਸੁਣਦੇ ਨਾ, ਕਿਹੜਾ?
ਗਿਆਨੀ ਗੁਰ ਬਿਨ ਭਗਤ ਨਾ ਹੋਈ। ਗਿਆਨੀ
ਬੜੇ ਪੜ੍ਹੇ ਲਿਖੇ ਵਿਦਵਾਨ, ਵਿਦਵਾਨ ਤੂੰ ਹੋ ਸਕਦਾ ਹੈ?
ਗਿਆਨੀ ਗੁਰ ਬਿਨ ਭਗਤ ਨਾ ਹੋਈ, ਗੁਰ ਬਿਨ ਭਗਤ ਨਾ ਹੋਈ, ਗੁਰ ਬਿਨ ਭਗਤ ਨਾ ਹੋਈ। ਗਿਆਨੀ ਗੁਰ ਬਿਨ ਭਗਤ ਨਾ ਹੋਈ, ਗਿਆਨੀ 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 ਗੁਰ ਬਿਨ ਭਗਤ ਨਾ ਹੋਈ, ਗੁਰ ਬਿਨ ਭਗਤ ਨਾ ਹੋਈ।
ਤੇ ਫਿਰ ਖੋਟੇ ਸਿੱਕਿਆਂ ਨੂੰ ਕੀ ਕਰਨਾ ਚਾਹੀਦਾ, ਉਗਣ ਵਾਲਿਆਂ ਨੂੰ ਕੀ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ? ਉਹ ਤੇ ਬਾਹਰ ਸੁੱਟ ਦੇਣਗੇ। ਉਗਣ ਵਾਲੇ ਨੂੰ ਪਤਾ ਕੀ ਕਰਨਾ ਚਾਹੀਦਾ?
ਸਤਿਗੁਰ ਪਿੱਛੇ ਭੱਜ ਪਵੇ।
ਜੇ ਟਕਸਾਲ ਦੇ ਮਾਲਕ ਨੇ ਨਾ, ਜਿਹਨਾਂ ਦੀ ਟਕਸਾਲ ਵਿੱਚ ਜੀਵਨ ਖੋਟੇ ਤੋਂ ਖਰੇ ਹੁੰਦੇ ਨੇ, ਉਹਨਾਂ ਦੇ ਮਗਰ ਦੌੜ ਪਵੇ, ਸ਼ਰਨ ਵਿੱਚ ਜਾ ਕੇ ਦੇਖ ਪਵੇ। ਜਦੋਂ ਸਤਨਾਮ ਸ੍ਰੀ ਵਾਹਿਗੁਰੂ, ਇਹ ਕਰਨੀ ਸਾਰ। ਤੇ ਸਤਿਗੁਰ ਕਹਿੰਦੇ ਨੇ,
ਸਤਿਗੁਰ ਖੋਟਿਓ ਖਰੇ ਕਰੇ,
ਸਾਰੇ ਬੋਲੋਗੇ? ਅੱਜ ਤਾਂ ਸਮਾਂ ਮਿਲਿਆ ਜੇ ਜੇ ਅੱਜ ਵੀ ਕੋਈ ਖੋਟਾ ਆਪਣੇ ਆਪ ਨੂੰ ਸਮਝਿਆ ਗੁਰ ਸ਼ਬਦ ਨੀ, ਅੱਜ ਤਾਂ ਬਣ ਜਾਓ ਖਰੇ, ਅੱਜ ਤਾਂ ਤੈਨੂੰ ਸਮਾਂ ਤੁਹਾਡੇ ਕੋਲ ਜਦੋਂ ਸਤਨਾਮ ਸ਼੍ਰੀ ਹੋਏ, ਅੱਜ ਤਾਂ ਫਿਰ ਮੋਹਰ ਲੱਗ ਜਾਏਗੀ, ਅੱਜ ਸਤਿਗੁਰ ਦੀ ਸਟੈਂਪ ਲੱਗ ਜਾਏਗੀ, ਪਿਛਲੇ ਸਾਰੇ ਜਨਮਾਂ ਜਨਮਾਂ ਦੀ ਮੈਲ ਖਤਮ ਤੇ ਜਨਮ ਹੀ ਨਵਾਂ ਹੋ ਜਾਏਗਾ, ਨਵਾਂ ਜਨਮ। ਅੱਜ ਫਿਰ ਲਵਾ ਲਓ ਸਟੈਂਪ ਸਾਰੇ,
ਸਤ ਗੁਰ ਖੋਟਿਓ ਖਰੇ ਕਰੇ
ਤੇ ਭਰਦੇ ਨੇ ਚਾਂਦੀ ਸ਼ਬਦ, ਆ ਸ਼ਬਦ ਭਰਦੇ ਨੇ। ਜੇ ਸਿੱਕੇ ਵਿੱਚ ਚਾਂਦੀ ਦੀ ਲੋੜ ਹੈ, ਜੀਵਨ ਵਿੱਚ ਗੁਰੂ ਸ਼ਬਦ ਦੀ ਲੋੜ ਹੈ।
ਸ਼ਬਦ ਸਵਾਰਣ ਹਾਰੇ, ਸ਼ਬਦ ਸਵਾਰਣ
ਆ। ਦੇਖੋ ਹੁਣ ਸਟੈਂਪ, ਹੁਣ ਭਰ ਦਿੱਤਾ ਨਾ ਸ਼ਬਦ, ਜਦੋਂ ਦਿੱਤਾ ਗੁਰਮੰਤਰ, ਸਿੱਕਾ ਕੀਤਾ ਖਰਾ ਤੇ ਲਾਈ, ਹੁਣ ਮੋਹਰ ਕਿਹੜੀ, ਪਤਾ ਕਿਹੜੀ ਸਟੈਂਪ ਲੱਗਦੀ ਹੈ। ਉਹ ਜਿਨ ਕੋ ਨਜ਼ਰ ਕਰਮ ਤਿਨ ਤਾਰ, 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 ਜਿਨ ਕੋ ਨਜ਼ਰ ਕਰਮ ਤਿਨ ਤਾਰ।
ਨਾਨਕ ਨਜ਼ਰੀ ਨਜ਼ਰ ਨਿਹਾਲ, ਨਾਨਕ ਨਜ਼ਰੀ ਨਜ਼ਰ ਨਿਹਾਲ, ਨਾਨਕ
ਸੱਚੀ ਦਰਗਾਹ ਮੰਨੀਆਂ। ਹੁਣ ਸਿੱਕਾ ਚੱਲੇਗਾ ਹੀ ਚੱਲੇਗਾ, ਜੋ ਸਤਨਾ ਇੱਕ ਪਰ ਇੱਕ ਖਜ਼ਾਨੇ ਪਏਗਾ ਹੀ ਪਏਗਾ। ਮੋਹਰ ਲੱਗ ਗਈ, ਤੇ ਮੋਹਰ ਲੱਗੀ ਨਾ ਸੱਚੀ ਸਰਕਾਰ ਦੀ, ਤੇ ਜਦੋਂ ਕਿਸੇ ਨੇ ਸਿੱਕਾ ਵੇਖਿਆ ਨਾ ਸਰਕਾਰ ਦਾ, ਪਹਿਚਾਣ ਕੀਤੀ ਵੀ ਕਿਹੜੀ ਸਰਕਾਰ ਦਾ ਸਿੱਕਾ, ਤੇ ਜਦੋਂ ਵੇਖਿਆ ਨਾ ਕਿਸੇ ਨੂੰ, ਨਦਰ ਕਰਮ ਤਿਨਕਾਰ ਤੋਂ ਬਾਅਦ, ਇਹ ਖਾਲਸਾ ਕਿਹੜੀ ਟਕਸਾਲ ਦਾ ਸਿੱਕਾ ਜੋ ਸਤਨਾਮ ਸ੍ਰੀ ਵਾਹਿਗੁਰੂ, ਤੇ ਫਿਰ ਸਮਝ ਆ ਗਈ। ਕੀ ਸਮਝ ਆਈ?
ਖਾਲਸਾ ਮੇਰੋ ਰੂਪ ਹੈ, ਖਾਲਸਾ ਮੇਰੋ ਰੂਪ ਹੈ।
ਉਸ ਟਾਈਮ ਜੋ ਆਪਣੀ ਸੀ ਉਹੀ ਲਗਾ ਦਿੱਤੀ, ਜੋ ਸਤਨਾਮ ਸ੍ਰੀ ਆਪਣੀ ਆਪ ਹੀ ਵਰਤ ਗਏ, ਬਾਣੀ ਕਰਕੇ ਵਰਤ ਗਏ, ਬਾਣੇ ਕਰਕੇ ਵਰਤ ਗਏ, ਆਪ ਹੀ ਵਰਤ ਗਏ।
ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸੇ ਮੈਂ ਹੋ ਕਰੋ ਨਿਵਾਸ,
ਖਾਲਸੇ ਮੈਂ
ਹੋ ਕਰੋ ਨਿਵਾਸ, ਖਾਲਸੇ ਮੈਂ ਹੋ ਕਰੋ ਨਿਵਾਸ।
ਮੈਂ ਕਾਲਪ ਨੇ ਲਿਖਿਆ ਇੱਕ ਥਾਂ ਤੇ, ਕਹਿੰਦੇ ਪੰਜ ਗਏ ਅੰਦਰ ਤੰਬੂ ਦੇ, ਪੰਜ ਗਏ ਤੰਬੂ ਦੇ, ਤੇ ਛੇਵੇਂ ਗੁਰੂ ਸਨ। ਜਦੋਂ ਉਹਨਾਂ ਦੇ ਸੀਸ ਲੈ ਲਏ, ਅੰਮ੍ਰਿਤ ਦੀ ਦਾਤ ਦੇ ਦਿੱਤੀ, ਛੇਵੇਂ ਆਪ ਉਹਨਾਂ ਪਾਸੋਂ ਅੰਮ੍ਰਿਤ ਦੀ ਦਾਤ ਲੈ ਲਈ, ਜਦੋਂ ਪੰਜਾਂ ਦੀ ਬਜਾਏ ਤੰਬੂ ਤੇ ਬਾਹਰ ਛੇ ਆਏ, ਤੇ ਛੇਆਂ ਚੋਂ ਪਹਿਚਾਨ ਕਰਨੀ ਮੁਸ਼ਕਲ ਹੋ ਗਈ, ਇਹਨਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਕੌਣ ਹੈ ਜੋ ਸਤਨਾਮ ਸ੍ਰੀ ਹੈ। ਸਾਰਾ ਇੱਕੋ ਹੀ ਸਰੂਪ ਬਣ ਗਏ।
ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਰੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਰੋ, ਖਾਲਸਾ ਮੇਰੋ ਰੂਪ ਹੈ ਖਾਸ, ਵਾਹਿਗੁਰੂ 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 ਅੰਦਲੇ ਉਧਾਰ, ਅੰਦਲੇ ਉਧਾਰ, ਅੰਦਲੇ ਉਧਾਰ, ਫਤਿਹਪੁਰ ਪੂਰਾ ਵੈਦ ਹੈ ਫਤਿਹਪੁਰ ਪੂਰਾ
ਵੈਦ ਹੈ ਸਤਗੁਰ ਪੂਰਾ
ਸਤਗੁਰ ਪੂਰਾ ਵੈਦ ਹੈ ਸਤਗੁਰ
ਗੁਰਮੁਖ ਪਿਆਰੇ
ਤੰਦਰੁਸਤੀ ਸਿਰਫ ਇੱਕੋ ਹੀ ਹੁੰਦੀ
ਤੰਦਰੁਸਤੀਆਂ ਕਦੇ ਦੋ ਨਹੀਂ ਹੋਈਆਂ ਰੋਗ ਅਨੇਕ ਹੁੰਦੇ ਨੇ ਪਰ ਤੰਦਰੁਸਤੀ ਇੱਕੋ ਹੀ
ਇਹ ਨਹੀਂ ਕੋਈ ਕਹਿ ਸਕਦਾ ਮੈਨੂੰ 6 ਬਿਮਾਰੀਆਂ ਚੋਂ 4 ਬਿਮਾਰੀਆਂ ਦਾ ਆਰਾਮ ਆ ਗਿਆ ਤੇ ਮੈਂ ਤੰਦਰੁਸਤ ਹੋ ਗਿਆ ਇਹ ਨਹੀਂ ਕੋਈ ਕਹਿ ਸਕਦਾ ਮੈਨੂੰ 2 ਬਿਮਾਰੀਆਂ ਤੇ 1 ਬਿਮਾਰੀ ਰਹਿ ਗਈ ਤੇ ਮੈਂ ਤੰਦਰੁਸਤ ਹੋ ਗਿਆ ਤੰਦਰੁਸਤੀ ਦਾ ਮਤਲਬ ਤੇ ਇਹ ਹੈ ਕਿ ਮੈਨੂੰ ਕੋਈ ਵੀ ਬਿਮਾਰੀ ਨਾ ਰਹੇ ਫਿਰ ਤੰਦਰੁਸਤੀ ਇੱਕੋ ਹੀ ਹੈ ਨਾ ਇਹ ਨਹੀਂ ਹੋ ਸਕਦਾ ਮੈਨੂੰ ਸਰੀਰ ਦੀਆਂ ਬਿਮਾਰੀਆਂ ਹਟ ਗਈਆਂ ਤੇ ਮੈਨੂੰ ਮਨ ਦੀਆਂ ਬਿਮਾਰੀਆਂ ਚਿੰਬੜੀਆਂ ਹੋਈਆਂ ਨੇ ਤੇ ਮੈਂ ਤੰਦਰੁਸਤ ਹੋ ਗਿਆ ਤੰਦਰੁਸਤਾ ਵੀ ਹੋਏਗਾ ਜਿਸ ਨੂੰ ਕੋਈ ਵੀ ਬਿਮਾਰੀ ਨਾ ਰਵੇ ਉਹ ਕੋਈ ਵੈਦ ਹੋਏਗਾ ਤਨ ਦੀਆਂ ਬਿਮਾਰੀਆਂ ਦਾ ਕੋਈ ਹੋਏਗਾ ਮਨ ਦੀਆਂ ਬਿਮਾਰੀਆਂ ਦਾ ਕਿਸੇ ਨੂੰ ਲੱਗਿਆ ਪਰ ਮੇਰੇ ਸਤਿਗੁਰੂ ਐਸੇ ਵੈਦ ਨੇ ਉਹ ਤਾਂ ਕੋਈ ਬਿਮਾਰੀ ਰਹਿਣ ਹੀ ਨਹੀਂ ਦਿੰਦੇ ਜਦੋਂ ਸਤਨਾਮ ਸ੍ਰੀ ਗੁਰੂ ਵਾਹਿਗੁਰੂ ਕੋਈ ਬਿਮਾਰੀ ਨਹੀਂ ਉਹਨਾਂ ਕੋਲ ਇੱਕ ਦਵਾਈ ਹੈ ਜਿਹੜੀ ਕਿਸੇ ਹੋਰ ਵੈਦ ਕੋਲ ਨਹੀਂ ਜਿਹੜੇ ਅਸਾਧ ਰੋਗਾਂ ਦਾ ਵੀ ਇਲਾਜ ਕਰ ਦਿੰਦੇ ਨੇ ਅਸਾਧ ਰੋਗ ਜਿਹਨਾਂ ਕੋਲ ਸੰਸਾਰ ਦੇ ਕੋਲ ਕੋਈ ਦਵਾ ਨਹੀਂ ਸਤਿਗੁਰ ਹਨ ਵੈਦ ਕਿਹੜੀ ਦਵਾਈ ਉਹਨਾਂ ਕੋਲ ਅਨਕਿਉ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਾਰੀ ਔਖਦ ਦਵਾਈ ਕਈ ਸਵਾਲ ਕਰਦੇ ਨੇ ਜਦੋਂ ਇਹ ਕਈ ਦਾ ਜੋ ਸਾਥੀ ਮਦਦ ਕਰਦੇ ਨੇ ਉਹ ਆਪਣੀ ਬਾਣੀ ਸੁਣਾਉਂਦੇ ਸਤਿਗੁਰੂ ਜੋ ਕਿਰਪਾ ਕਰਦੇ ਉਹ ਸਤਿਗੁਰੂ ਨਿਰੰਕਾਰ ਦੇ ਪਰਮੇਸ਼ਰ ਦੇ ਸ਼ਬਦ ਸੁਣਾਉਂਦੇ ਮੈਂ ਸੱਚ ਕਹਾਂ ਜਦੋਂ ਮਨੁੱਖ ਸਤਿਗੁਰੂ ਦੀ ਵੀ ਬਾਣੀ ਭਾਵਨਾ ਨਾਲ ਸੁਣੇਗਾ ਨਾ ਕਦੇ ਅਜਮਾ ਲੈਣਾ ਬਖਸ਼ਿਸ਼ ਕੇ ਸਤਿਗੁਰੂ ਜੀ ਦੀ ਬਾਣੀ ਭਾਵਨਾ ਤੇ ਸ਼ਰਧਾ ਨਾਲ ਸੁਣੇਗਾ ਨਾ ਜਿਵੇਂ ਜਿਵੇਂ ਬਾਣੀ ਅੰਦਰ ਜਾਏਗੀ ਨਾ ਤੇ ਰੋਗ ਬਾਹਰ ਨਿਕਲਦੇ ਜਾਣਗੇ ਇਹ ਸੱਚੀ ਗੱਲ ਕਿਉਂਕਿ ਪਹਿਲਾਂ ਬਾਣੀ ਪੜ੍ਹਨ ਦੇ ਨਾਲ ਬਾਣੀ ਦਾ ਪਾਠ ਕਰਨ ਦੇ ਨਾਲ ਬਾਣੀ ਤਸਦੀ ਏ ਵਿਚਾਰ ਕਰਨ ਦੇ ਨਾਲ ਬਾਣੀ ਅੰਦਰ ਵਸਦੀ ਏ ਕਮਾਉਣ ਦੇ ਨਾਲ ਬਾਣੀ ਅੰਦਰ ਰਸਦੀ ਏ ਤੇ ਮੈਂ ਸੱਚ ਕਹਿ ਦਿਆਂ ਫਿਰ ਬਿਮਾਰੀ ਵੀ ਨਸਦੀ ਨਸਦੀ ਏ ਕਈ ਕਹਿਣਗੇ ਕਿਵੇਂ ਹੋ ਸਕਦਾ ਕਿ ਕੁਝ ਸ਼ਬਦ ਸੁਣਨ ਦੇ ਨਾਲ ਬਿਮਾਰੀ ਚਲੀ ਜਾਵੇ ਇਹ ਕਿਵੇਂ ਹੋ ਸਕਦਾ ਕਈ ਸਵਾਲ ਕਰਦੇ ਨੇ ਇਹ ਨਹੀਂ ਮੰਨਿਆ ਜਾ ਸਕਦਾ ਇਸ ਮਾਡਰਨ ਯੁੱਗ ਦੇ ਅੰਦਰ ਇਹ ਸੈਂਟੇਫਿਕ ਯੁੱਗ ਦੇ ਅੰਦਰ ਕੋਈ ਇਹ ਗੱਲ ਕਹਿ ਦੇਵੇ ਕਿ ਸ਼ਬਦ ਸੁਣਨ ਦੇ ਨਾਲ ਸਰੀਰ ਦੇ ਰੋਗ ਚਲੇ ਜਾਂਦੇ ਕਈ ਸਵਾਲ ਕਰਦੇ ਨੇ ਇਹ ਕਿਵੇਂ ਹੋ ਸਕਦਾ ਜੀ ਵੀ ਸਤਿਗੁਰੂ ਜੀ ਦੇ ਸ਼ਬਦ ਸੁਣਨ ਦੇ ਨਾਲ ਅੰਦਰ ਦੀ ਬਿਮਾਰੀ ਚਲੀ ਜਾਏ, ਸਰੀਰ ਦੇ ਰੋਗ ਚਲੇ ਜਾਣ? ਇਹ ਕਿਵੇਂ ਹੋ ਸਕਦਾ? ਇਹ ਤਰਕਵਾਦੀ ਸ਼ੰਕਾਵਾਦੀ ਜਿਹਨਾਂ ਨੂੰ ਗੁਰੂ ਤੇ ਭਰੋਸਾ ਨਹੀਂ, ਸ਼ਬਦ ਤੇ ਭਰੋਸਾ ਨਹੀਂ, ਬਾਣੀ ਤੇ ਭਰੋਸਾ ਨਹੀਂ, ਉਹ ਇਹ ਸਵਾਲ ਕਰਦੇ ਨੇ। ਪਰ ਇੱਕ ਕਦੇ ਤੁਸੀਂ ਗੱਲ ਅਜਮਾ ਕੇ ਵੇਖਣਾ, ਕਿਵੇਂ ਇੱਕ ਬੰਦਾ ਬਿਮਾਰ ਹੋ ਗਿਆ, ਡਾਕਟਰਾਂ ਨੇ ਕਹਿਤਾ, ਵੈਦਾਂ ਨੇ ਕਹਿ ਦਿੱਤਾ ਵੀ ਤੈਨੂੰ ਐਸੀ ਬਿਮਾਰੀ ਲੱਗ ਗਈ, 10-12 ਦਿਨ ਨਹੀਂ ਚੱਲੇਗਾ, ਉਸ ਤੋਂ ਬਾਅਦ ਤੇਰੀ ਮੌਤ ਹੋ ਜਾਏਗੀ, ਬਸ ਐਸੀ ਬਿਮਾਰੀ ਲੱਗ ਗਈ। ਮੈਂ ਸਤਿਗੁਰੂ ਜੀ ਸ਼ਬਦ ਦੀ ਗੱਲ ਕਰਨੀ ਹੈ। ਉਹ ਵਿਚਾਰਾ ਨਿਰਾਸ਼ ਹੋ ਕੇ ਜਦ ਕੋਈ ਆਸਰਾ ਨਹੀਂ ਰਿਹਾ, ਉਹ ਸਤਿਗੁਰ ਜੀ ਦੀ ਬਾਣੀ ਦੀ ਸ਼ਰਨ ਵਿੱਚ ਚਲਾ ਗਿਆ, ਸਤਸੰਗਤ ਵਿੱਚ ਚਲਾ ਗਿਆ, ਸਤਿਗੁਰ ਜੀ ਦੀ ਬਾਣੀ ਸ਼ਰਵਣ ਕਰਨ ਲੱਗਿਆ। ਜਿਵੇਂ ਜਿਵੇਂ ਸਤਿਗੁਰੂ ਜੀ ਦੀ ਮਿੱਠੀ ਬਾਣੀ ਸ਼ਰਵਣ ਕਰਦਾ ਗਿਆ, ਸ਼ਰਵਣ ਕਰਦਾ ਗਿਆ, ਸ਼ਰਵਣ ਕਰਦਾ ਗਿਆ, ਉਸਦਾ ਪਿਆਰ ਵਧਦਾ ਗਿਆ। ਜਿਵੇਂ ਜਿਵੇਂ ਬਾਣੀ ਨਾਲ ਪਿਆਰ ਵਧਿਆ, ਧੀਰਜ ਆ ਗਿਆ, ਉਹ ਜਿਵੇਂ ਜਿਵੇਂ ਬਾਣੀ ਨਾਲ ਹੋਰ ਪਿਆਰ ਵਧਿਆ, ਆਖਿਰਕਾਰ ਕੀ ਹੋਇਆ? ਉਸਦਾ ਰੋਗ ਚਲਾ ਗਿਆ, ਵੈਦਾਂ ਦਾ ਇਕੱਠ ਹੋਇਆ, ਹਕੀਮ ਸਾਰੇ ਇਕੱਠੇ ਹੋਏ, ਬਾਈ ਇੱਕ ਬਿਮਾਰੀ ਨਵੀਂ ਵੇਖੀ, ਉਸਦਾ ਇਲਾਜ ਕੋਈ ਨਹੀਂ, ਆਪਸ ਵਿੱਚ ਸਲਾਹ ਮਸ਼ਵਰਾ ਕਰਨ ਲੱਗੇ। ਇੱਕ ਵੈਦ ਬੋਲਿਆ, ਬਿਮਾਰੀ ਕਿਸ ਨੂੰ ਕਹਿੰਦੇ? ਜਿਹੜਾ ਗੁਰਮੁਖ ਉਸ ਦਿਨ ਆਇਆ ਸੀ, ਜਿਸ ਨੂੰ ਕਹਿ ਦਿੱਤਾ ਸੀ ਤੇਰਾ ਕੋਈ ਇਲਾਜ ਨਹੀਂ, ਉਹ ਦੂਜਾ ਵੈਦ ਬੋਲਿਆ, ਉਹਦਾ ਰਾਜੀ ਵੀ ਹੋ ਗਿਆ, ਜੋ ਸਤਨਾਮ ਸ਼੍ਰੀ ਵਾਈ। ਜਿਸ ਵੈਦ ਨੇ ਕਿਹਾ ਸੀ ਤੂੰ ਮਰ ਜਾਏਗਾ 10-12 ਦਿਨਾਂ ਤੱਕ, ਉਹ ਕਹਿੰਦਾ ਹੋ ਨਹੀਂ ਸਕਦਾ, ਉਹ ਬਿਮਾਰੀ ਐਸੀ ਸੀ, ਉਹਦਾ ਇਲਾਜ ਕੋਈ ਨਹੀਂ ਸੀ, ਮੈਂ ਨਹੀਂ ਮੰਨ ਸਕਦਾ ਕਿ 10-12 ਦਿਨਾਂ ਦੇ ਅੰਦਰ ਉਹ ਠੀਕ ਹੋ ਗਿਆ ਹੋਵੇ, ਉਸ ਨੂੰ ਬੁਲਾਓ। ਵੈਦਾਂ ਦੇ ਇਕੱਠ ਵਿੱਚ ਬੁਲਾ ਲਿਆ, ਕਹਿੰਦੇ ਤੂੰ ਕਿਹੜੀ ਦਵਾਈ ਲਈ? ਕਹਿੰਦੇ ਮੇਰੀ ਦਵਾਈ ਸੀ ਸਤਿਗੁਰੂ ਜੀ ਦੀ ਬਾਣੀ, ਜੋ ਸਤਨਾਮ ਸ਼੍ਰੀ ਵਾਈ। ਕਹਿੰਦੇ ਦਵਾਈ ਕਿਹੜੀ ਲਈ? ਮੇਰੀ ਦਵਾਈ ਸੀ ਸਤਿਗੁਰੂ ਜੀ ਦਾ ਸ਼ਬਦ, ਉਹ ਪੂਰੇ ਵੈਦ ਦੀ ਦਵਾਈ ਸਤਿਗੁਰੂ ਜੀ ਦਾ ਸ਼ਬਦ, ਸਤਿਗੁਰ ਪੂਰਾ ਵੈਦ ਨੇ, ਇਹਨਾਂ ਦੀ ਦਵਾਈ ਹੈ ਸਤਿਗੁਰੂ ਜੀ ਦੀ ਬਾਣੀ। ਉਹ ਅੱਗੋਂ ਹਕੀਮ ਬੋਲਿਆ, ਮੈਂ ਨਹੀਂ ਮੰਨ ਸਕਦਾ ਕਿ 4 ਸ਼ਬਦ ਸੁਣਨ ਦੇ ਨਾਲ, ਕੋਈ ਸ਼ਬਦ ਸੁਣਨ ਦੇ ਨਾਲ ਇਤਨੀ ਭਿਆਨਕ ਬਿਮਾਰੀ ਚਲੀ ਜਾਏ, ਮੈਂ ਨਹੀਂ ਮੰਨ ਸਕਦਾ। ਉਹ ਗੁਰਮੁਖ ਬੋਲਿਆ, ਮੂਰਖਾ, ਉਹ ਤੈਨੂੰ ਕੀ ਪਤਾ ਕਿ ਸਤਿਗੁਰੂ ਜੀ ਦੀ ਬਾਣੀ ਵਿੱਚ ਸਮਰੱਥਾ ਕੀ? ਜਦੋਂ ਹਕੀਮ ਨੇ ਇਹ ਸੁਣਿਆ, ਨੇ ਮੈਨੂੰ ਮੂਰਖ ਕਿਹਾ, ਇਹਨੇ ਵੱਡੇ ਵਿਦਵਾਨਾਂ 'ਚ ਮੈਨੂੰ ਮੂਰਖ ਕਹਿ ਦਿੱਤਾ, ਬੜਾ ਗੁੱਸੇ ਵਿੱਚ ਆ ਗਿਆ, ਬੜਾ ਭੜਕਿਆ, ਬੜਾ ਭੜਕ ਕੇ ਬੜਾ ਗੁੱਸੇ ਵਿੱਚ ਬੋਲਣ ਲੱਗਿਆ। ਉਹ ਗੁਰਮੁਖ ਬੋਲਿਆ, ਇਹਨੂੰ ਵੇਖੋ ਵੇਖੋ, ਤੁਹਾਡੇ ਵੈਦ ਨੂੰ ਕੀ ਹੋ ਗਿਆ? ਤੁਹਾਡਾ ਵੈਦ ਬਿਮਾਰ ਹੋ ਗਿਆ। ਉਹ ਕਹਿਣ ਲੱਗੇ, ਜੇ ਇੱਕ ਮਾੜਾ ਸ਼ਬਦ ਸੁਣਨ ਦੇ ਨਾਲ ਤੇਰਾ ਵੈਦ ਬਿਮਾਰ ਹੋ ਸਕਦਾ, ਮੇਰੇ ਮੁੱਖੋਂ ਇੱਕ ਮਾੜਾ ਸ਼ਬਦ ਸੁਣਨ ਦੇ ਨਾਲ ਵੈਦ ਰੋਗੀ ਹੋ ਸਕਦਾ, ਤੇ ਚੰਗੇ ਸ਼ਬਦ ਸੁਣਨ ਦੇ ਨਾਲ ਰੋਗ ਜਾ ਵੀ ਸਕਦਾ। ਸਤਿਗੁਰੂ ਜੀ ਦੇ ਸ਼ਬਦ ਸੁਣਨ ਨਾਲ ਰੋਗ ਜਾ ਸਕਦਾ। ਅਸੀਂ ਆ ਚੌਥੇ ਦਿਨ ਬਲੱਡ ਪ੍ਰੈਸ਼ਰ ਹਾਈ ਕਰ ਲੈਂਦੇ ਹਾਂ ਨਾ, ਸਾਨੂੰ ਕਿਸੇ ਨੇ ਮਾੜੀ ਗੱਲ ਕਹਿਤੀ, ਪਰ ਜਿਹਨੂੰ ਸਤਿਗੁਰ ਸੰਗਤ ਮਿਲ ਗਈ ਤੇ ਸਤਿਗੁਰ ਬੋਲੇ, ਇੱਕ ਬੋਲ ਵੀ ਖਮਤੋ ਨਹੀਂ ਕਲਾ, ਇੱਕ ਬੋਲ ਵੀ ਨਹੀਂ ਸੀ ਸਹਾਰਦਾ, ਹੁਣ ਤਾਂ ਬੜੀ ਸ਼ੀਤਲਤਾ ਆ ਗਈ, ਜੋ ਸਤਨਾਮ ਸ਼੍ਰੀ ਵਾਹਿਗੁਰੂ, ਬੜਾ ਪਿਆਰ ਆ ਗਿਆ, ਕਿਉਂਕਿ ਉਸ ਬਾਤ ਤੇ ਪਈ ਸੀ ਜਿਹੜੀ ਸਤਿਗੁਰ ਦੀ ਕਿਰਪਾ ਹੋ ਗਈ, ਬਖਸ਼ਿਸ਼ ਹੋ ਗਈ। ਐਸੇ ਹਨ ਸਤਿਗੁਰ ਵੈਦ ਜਿਹੜੇ ਅਸਾਧ ਰੋਗਾਂ ਦਾ ਵੀ ਇਲਾਜ ਕਰਦੇ ਨੇ, ਜਿਹਨਾਂ ਕੋਲ ਸੰਸਾਰ ਦੇ ਪਾਸ ਇਲਾਜ ਨਹੀਂ। ਕੀ ਕਹਿੰਦੇ, ਕੌਣ ਨੇ?
ਸਤਿਗੁਰ ਪੂਰਾ ਵੈਦ ਹੈ, ਬਾਹਾਂ ਪਕੜ
सुख सागर गुरदेव है। सुख सागर गुरदेव है सुख दे मेल लय
बालक अवस्था सी तब बाबा गुरमिता जी की बरात में गए। जब पहुंचे रस्ते की देखते हुए उन्होंने एक उम्रदा हाणी बालक बिना वस्त्र तो नजर आया नंगा। पता किया दौड़ के उसके पास कपड़े नहीं, उसके पास बस्तर नहीं, दुखी उसनु नंगे अवस्था विच वेख के हाणी बालक नू बस्तरहीन वेख के उस पास बस्तर ना होण करके उसनु दुखी जान के सतगुरु जी ने बालक अवस्था विच अपने ही बस्तर उतार के जेड़े बरात विच गए सी पाए हुए उसने गल पा जो फतना माता जी को आए। माता जी ने पूछा बस्तर किथे ने, कहंदे मेरे एक हाणी बालक नु वेख्या माता जी उन्हां दे पास बस्तर नहीं सी, मैं उसका नंगेज बर्दाश्त नहीं कर सकया, इस करके मैं अपनी तन दी पोशाक दे आया। तन श्री गुरु तेग बहादुर साहब अपने तुसी एक हाणी बालक दा नंगेज नहीं सी बर्दाश्त कर सके, अपने तन दी पोशाक दे के आए सी, तुसी हिंदुस्तान दा किवें नंगेज बर्दाश्त कर सकदे सी, अपने तन ही दे दित्ता। जो सतनाम श्री सुख सागर तुसी तां दुखे आए बथेरे अपने आप तुसी सुख सागर दुखे ऐसे आगू हो जिन्होंने अपने आप नूं कुर्बान कर दिता लेकिन दुखियां सुख सागर च मनाया मेल लिया। ठीक है
सतगुरु आगु जानी है सतगुरु आगु जानी है महापकड़े अंधले उधारे अंधले अंधे वाहिगुरु पूरा निर्वैर
सतगुर आगू जानी है, सतगुर आगू जानी, ए सतगुर आगू जानी है, सतगुर आगू बाहां पकड़ अंदले उदारे, अंदले उदारे। एक बेनती करा, एक बेनती सरवण करके जाना, हो सकता स्पीकर ना होने करके आवाज ना पहुंचे। दास पिछले समय जो आया सी मैंने बड़ी खुशी हुई, अमृत वेले जो मेरी भैणा ते मतावां ने जकारे छड़े सी, अपन नंगे सिर कदे नहीं घूमना जप सतनाम श्री। मैं ये माण लैके इतों गया सी, पर मैं कल फिर कुछ वेख्या, सचमुच मैं तुहाडे कोल माण लैके गया। अज फिर मेरे मन च इच्छा है कि जिहड़े तुसीं जकारे छड़े सी ना, वह जकारे दे पिछे सतगुर की समर्था हुंदी है। जप सतनाम श्री वाहिगुरू, बोला सतगुरु दा है सचमुच। जे असी उस बोले ते पक्के रहिए, सतगुरु साड़ी पत रखते ने, पड़दा टकते ने, सिर्फ सिर ते दुपट्टा ही नहीं बल्कि सतगुरु पत रखते ने, पड़दा टकते ने। आओ मैनू फिर भरोसा है तुहाडे ते, अज मेरिया भैणा ते मतावां फिर जकारा छड़ के ए फिर दोबारा इस गल नूं पक्कियां कर देण वी जिहड़ा पिछे जकारा छड़िया सी ओह पक्का ही है। जपो सतनाम श्री वाहिगुरू। होर मेरियां भैणां पंज कारे तां सौ ते बाकी स्पीकर ना आन करके बेनतियां तो होर कई करनिया ने, पर रात दे दीवान विच जा कल सवेरे तां कि हर तक आवाज़ पहुँच सके। मैनूं बड़ी खुशी है तुसी अज फिर पक्कियां कीता। मैं थाओ थाओ ते जाके दसना कि बंबई दियां संगतां, मेरियां भैणां मतावां, ये बच्चियां ने सतगुरु जी दे पवित्र चरणा विच जकारे गजा के ये गल तस्दीक कीती है कि असी सतगुरु जी जिहड़े केस ने सिर दे वो नंगे नहीं रखांगे। जप सतनाम श्री वाहिगुरू। आओ हुण आनंद साहब जी का पाठ ते समाप्ति। राम कली महला तीजा, आनंद एक ओंकार सतगुर प्रसाद, आनंद बया मेरी पाए सतगुरु मैं पाए। कहै नानक आनंद होआ सतगुरु मैं पाया, हर नाल रो तू मन मेरे दुख सब विसारना, सब नांगला समरत स्वामी सो क्यों साचे आए ना क्या नहीं करते रे, सदा सिफत सलाह तेरी नाम मन सावे, जिनके मन कहे नानक सच्चे साहिब क्या नहीं करते रे, सच्चा नाम कहे नानक सुनो संतो शब्द रोके यारो, साचा नाम मेरा वाजे, पंज दूत दुर्वास कीते मारिया,
वाहेगुरु जी का खालसा।